தன் நானுக்கு தெரிவட்டி
Oh,
सूरत साथ सीधी विख आई,
सूरत साथ सीधी विख आई।
जिन मेला शिव रात दा, दर्शन आदेश कराई,
हट दर्शन आदेश कराई,
हट दर्शन आदेश कराई,
हट दर्शन आदेश कराई।
उषित बोल शुभ वचन, तेरी बड़ी कमाई,
नानक तेरी बड़ी कमाई।
वड्डा पुरख परगटिया,
वड्डा पुरख परगटिया,
कल युग अंदर जोत जगाई,
कल युग अंदर जोत जगाई।
धन संसार ते आए कितने को जीवां दा उधार कीता, जगत जलंदे नूं ठारिया, पाप कर करके जो पत्थर वांगू हो गए सन उन्हां नूं किवें मोम कीता, इन्हां दी कोई गिनती नहीं है। पशु प्रेत मुगद को तारे, कई पशु बिरतियां प्रेत बिरतियां, जो गुरु तो भुले सन उन्हां नूं सच नाल आके जोड़िया। सब तो पहला जिसने पहचान कीती उसी बेबे नानकी, जो सतगुरां दी भैण सी, अपनी माता नूं भी दस्या कि माता तृप्ता मेरे वीर नूं किते आम मनुख ना समझ बैठी, ए आप परमेश्वर आया संसार ते, आप नारायण कलाधार जग में परवरयो, नरंकार आकार जोत जग मंडल करयो। दूसरा सिख होया भाई तारू, जो छोटी अवस्था तो भगती भाव नाल भरपूर सी, निकी अवस्था विच आके धन गुरु नानक पातशाह जी दे चरणां विच बैठना, तां धन गुरु नानक सच्चे पातशाह पुछन लगे, काका तैनू इतनी छोटी उम्र विच किवें लगन लगी है। गरीब निवाज, मेरी मां एक वेरा मैनू आख्या भई अग बाल, ते मैं वड्डियां लकड़ां नू अग बालन दा जतन करदा रहा, अग लाउण दा जतन करदा रहा, तां अग बाल नहीं सकिया। ते मां कहण लगी, पहले छोटियां लकड़ां नूं बाली दे, फिर वड्डियां लकड़ां बाली दियां। उत्थों मैनू ज्ञान हो गया कि मैं भी तां छोटी लकड़ हाँ, हो सकदा जमराज पहले मैनू लै जावे संसार तों, ते क्यों ना उस मालक दे बख्शे होए श्वासां नूं जप जप के सफल कर लवां। ਉਥੋਂ ਮੈਨੂੰ ਪਿਆਰ ਦੀ ਲੱਗਣ ਲੱਗੀ। ਤਾਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਸ ਨੂੰ ਨਾਮ ਪਾਣੀ ਦਾ ਉਪਦੇਸ਼ ਦਿੱਤਾ। ਜਦੋਂ ਜਵਾਨੀ ਆਈ ਤਾਂ ਧਰਮ ਦੀ ਕਿਰਤ ਕਰਕੇ ਵੰਡ ਛਕਣਾ, ਔਰ ਦੁੱਖ ਵੰਡਣਾ, ਕਿਸੇ ਦਾ ਦੁੱਖ ਵੰਡਣਾ ਹੀ ਇਹ ਵੀ ਬੰਦਗੀ ਹੈ। ਇੱਕ ਵੇਰਾ ਲਾਹੌਰ ਵਿੱਚ ਅੱਗ ਲੱਗ ਗਈ ਕਿਉਂਕਿ ਆਪ ਲਾਹੌਰ ਦੇ ਨਿਵਾਸੀ ਸਨ। ਬਾਬਰ ਦੇ ਹਮਲੇ ਵੇਲੇ ਅੱਗ ਲੱਗੀ, ਲੋਕ ਜਲ ਬਲ ਰਹੇ ਸਨ, ਚੀਖ ਚਿਹਾੜਾ ਪਾ ਰਹੇ ਸਨ। ਤਾਂ ਭਾਈ ਸਾਹਿਬ ਲੋਕਾਂ ਦੇ ਘਰਾਂ ਦੀ ਅੱਗ ਬੁਝਾਉਣ ਲਈ ਬਾਲਟੀਆਂ ਭਰ ਭਰ ਕੇ ਪਾਣੀ ਦੀਆਂ ਪਾਈ ਜਾਂਦੇ ਹਨ। ਕਿਸੇ ਨੇ ਆਖਿਆ, ਭਾਈ ਜੀ ਤੁਹਾਡੀ ਇਸ ਬਾਲਟੀਆਂ ਨਾਲ ਇਹ ਅੱਗ ਬੁਝ ਜਾਵੇਗੀ। ਤਾਂ ਭਾਈ ਤਾਰੂ ਜੀ ਕਹਿਣ ਲੱਗੇ, ਭਾਵੇਂ ਅੱਗ ਬੁਝੇ ਨਾ ਬੁਝੇ, ਪਰ ਮੈਂ ਗੁਰੂ ਨਾਨਕ ਦਾ ਸਿੱਖ ਹਾਂ, ਮੈਂ ਤਾਂ ਆਪਣੇ ਵੱਲੋਂ ਯਤਨ ਕਰਨਾ, ਮੇਰਾ ਫਰਜ਼ ਹੈ। ਲੋਕਾਂ ਦੇ ਘਰ ਅੱਗ ਲੱਗੀ ਹੋਵੇ ਤੇ ਮੈਂ ਆਰਾਮ ਨਾਲ ਬਹਿ ਜਾਵਾਂ ਤਾਂ ਮੈਂ ਸਿੱਖ ਕਾਹਦਾ ਹਾਂ। ਐਸੇ ਗੁਰੂ ਕੇ ਸਿੱਖ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੈਦਾ ਕੀਤੇ, ਜਿਨ੍ਹਾਂ ਨੂੰ ਪੂਰਨ ਮਹਾਂਪੁਰਖ ਕਿਹਾ ਜਾ ਸਕਦਾ। ਜਿਸ ਨੇ ਵੀ ਗੁਰੂ ਨਾਨਕ ਦਾ ਦੀਦਾਰ ਕਰ ਲਿਆ ਉਹਦਾ ਜੀਵਨ ਧਨ ਹੋ ਗਿਆ। ਅੱਜ ਸਿੱਧਾਂ ਨੇ ਦੀਦਾਰ ਕੀਤਾ ਗੁਰੂ ਨਾਨਕ ਦਾ, ਸੱਚ ਦਾ ਉਪਦੇਸ਼ ਸੁਣਿਆ ਜਦੋਂ, ਤਾਂ ਫਿਰ ਉਹ ਰਹਿ ਨਾ ਸਕੇ ਤੇ ਮੁੱਖੋਂ ਕੀ ਕਹਿਣ ਲੱਗੇ। ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਕਬੀਰ ਜੀ ਨੂੰ ਉਹਨਾਂ ਦੇ ਸੇਵਕਾਂ ਨੇ ਇੱਕ ਵਾਰਾ ਪੁੱਛਿਆ ਸੀ ਕਿ ਮਹਾਰਾਜ ਤੁਸੀਂ ਗੁਰੂ ਨਾਨਕ ਦਾ ਦੀਦਾਰ ਕੀਤਾ, ਉਹਨਾਂ ਵਿੱਚ ਕੀ ਖੂਬੀਆਂ ਹਨ, ਜਦੋਂ ਦੇ ਦੀਦਾਰ ਕਰਕੇ ਆਏ ਹੋ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਦਾ ਜਾਪ ਕਰ ਰਹੇ ਹੋ, ਤਾਂ ਕਬੀਰ ਜੀ ਕਹਿਣ ਲੱਗੇ, ਗੁਰੂ ਨਾਨਕ ਜੈਸਾ ਹੋਰ ਕੋਈ ਨਹੀਂ ਹੈ। ਮੈਂ ਜੋ ਕੁਝ ਉਹਨਾਂ ਵਿੱਚ ਵੇਖ ਕੇ ਆਇਆ ਕਿ ਜਿਹੜੇ ਦਰਸ਼ਨ ਕਰਦੇ ਹਨ, ਸਭ ਤੋਂ ਪਹਿਲਾਂ ਉਹਨਾਂ ਦੇ ਅੰਦਰੋਂ ਗਿਆਨ ਦਾ, ਅਗਿਆਨ ਦਾ ਹਨੇਰਾ ਦੂਰ ਹੋ ਜਾਂਦਾ ਹੈ। ਅਗਿਆਨ ਦਾ ਹਨੇਰਾ ਦੂਰ ਹੋ ਜਾਵੇ ਤਾਂ ਸੱਚ ਤੇ ਝੂਠ ਦੀ ਪਰਖ ਕਰ ਸਕਦਾ, ਕੋਈ ਕਿਹੜੀ ਵਸਤੂ ਸੱਤ ਹੈ, ਕਿਹੜੀ ਅਸੱਤ ਹੈ। ਗੁਰੂ ਨਾਨਕ ਦੇ ਦੀਦਾਰ ਕਰਕੇ ਜਿੱਥੇ ਅਗਿਆਨ ਦਾ ਹਨੇਰਾ ਦੂਰ ਹੁੰਦਾ, ਉੱਥੇ ਅਭਿਮਾਨ ਵੀ ਮਿਟ ਜਾਂਦਾ। ਕਬੀਰ ਜੀ ਕਹਿੰਦੇ ਹਨ ਆਪਣੇ ਸੇਵਕਾਂ ਨੂੰ, ਮੈਂ ਆਪ ਵੇਖਿਆ ਕਿ ਉਹਨਾਂ ਦੇ ਅੰਦਰ ਕਿਸੇ ਗੱਲ ਦਾ ਅਹੰਕਾਰ ਨਹੀਂ ਹੈ, ਬਈ ਮੈਂ ਕਿਤਨਾ ਵੱਡਾ ਹਾਂ, ਕਿਤਨੇ ਚੰਗੇ ਕੰਮ ਕਰ ਰਿਹਾ, ਨਾ ਕਮਾਈ ਦਾ, ਨਾ ਭਗਤੀ ਦਾ, ਨਾ ਸਿਮਰਨ ਦਾ, ਨਾ ਜਪ ਦਾ, ਨਾ ਤਪ ਦਾ, ਨਾ ਸੀਲ ਦਾ, ਨਾ ਸੰਜਮ ਦਾ, ਨਾ ਪੁੰਨ ਦਾ, ਨਾ ਦਾਨ ਦਾ, ਨਾ ਰਹਿਤ ਦਾ, ਨਾ ਇਸ਼ਨਾਨ ਦਾ, ਨਾ ਨਾਮ ਜਪਣ ਦਾ। ਜਿਤਨੇ ਗੁਣ ਪਰਮੇਸ਼ਵਰ ਵਿੱਚ ਹੁੰਦੇ ਹਨ, ਨਾ ਸਾਰੇ ਹੀ ਗੁਣ ਉਹਨਾਂ ਵਿੱਚ ਹਨ। ਐਸੀ ਨਿਮਰਤਾ ਮੈਂ ਕਿਤੇ ਨਹੀਂ ਵੇਖੀ, ਕਿਸੇ ਵਿੱਚ ਨਹੀਂ ਵੇਖੀ ਜੋ ਗੁਰੂ ਨਾਨਕ ਦੇ ਵਿੱਚ ਨਿਮਰਤਾ ਹੈ। ਪਿਆਰੀ ਸਾਧ ਸੰਗਤ ਜੀ, ਜਦੋਂ ਮੁਲਤਾਨ ਦੀ ਧਰਤੀ ਤੇ ਗਏ ਹਨ ਨਾ, ਅਚਲ ਬਟਾਲੇ ਤੋਂ ਸਿੱਧਾਂ ਨੂੰ ਸਿੱਧੇ ਰਸਤੇ ਪਾ ਕੇ ਤੇ ਫਿਰ ਅੱਗੋਂ ਤਾਰਨ ਲਈ ਜਦੋਂ ਤਿਆਰੀ ਕੀਤੀ ਤਾਂ ਮੁਲਤਾਨ ਪਹੁੰਚੇ। ਮੇਲਿਓਂ ਬਾਬਾ ਉੱਠਿਆ, ਮੁਲਤਾਨੇ ਦੀ ਜ਼ਿਆਰਤ ਜਾਈ। ਇੱਥੋਂ ਦਾ ਪੀਰ ਬਹਾਵਲ ਹੱਕ ਪੀਰ ਸੀ, ਸਾਰਿਆਂ ਪੀਰਾਂ ਦਾ ਵੱਡਾ ਪੀਰ। ਇਹਨਾਂ ਨੇ ਇੱਕ ਦੁੱਧ ਦਾ ਕਟੋਰਾ ਭਰ ਕੇ ਭੇਜਿਆ, ਕਿਉਂਕਿ ਗੁਰੂ ਨਾਨਕ ਦੀਆਂ ਅਜ਼ਮਤਾਂ ਨੂੰ ਇਹ ਸਾਰੇ ਜਾਣਦੇ ਸਨ ਕਿ ਕਿਵੇਂ ਇਸਨੇ ਮੱਕਾ ਫਿਰਾਇਆ, ਕਿਵੇਂ ਮਦੀਨੇ ਵਿੱਚ ਕਬਰ ਨੇ ਸਜਦਾ ਕੀਤਾ, ਕਿਸ ਤਰ੍ਹਾਂ ਬਗਦਾਦ ਦੇ ਪੀਰ ਨੇ ਆ ਕੇ ਕਦਮ ਬੋਸ਼ੀ ਕੀਤੀ। ਇਹ ਅਜ਼ਮਤਾਂ ਸੁਣ ਚੁੱਕੇ ਸਨ, ਕਿਸ ਤਰ੍ਹਾਂ ਵਲੀ ਕੰਧਾਰੀ ਦਾ ਹੰਕਾਰ ਨਿਵਰਤ ਕੀਤਾ। ਇਹਨਾਂ ਪੀਰਾਂ ਨੇ ਮਨ ਵਿੱਚ ਸੋਚਿਆ ਬਈ ਜੇ ਗੁਰੂ ਨਾਨਕ ਆ ਗਿਆ, ਅੱਗੇ ਹੀ ਪੀਰੀ ਪੁਰ ਮੁਲਤਾਨ ਹੈ ਤੇ ਸਾਡਾ ਕੀ ਬਣੇਗਾ। ਤਾਂ ਇੱਕ ਦੁੱਧ ਦਾ ਕਟੋਰਾ ਲਭੋ ਲਭ ਭਰਿਆ ਹੋਇਆ ਭੇਜਿਆ। ਉਹਦਾ ਭਾਵ ਸੀ ਕਿ ਇੱਥੇ ਅੱਗੇ ਹੀ ਪੀਰੀ ਪੁਰ ਮੁਲਤਾਨ ਹੈ, ਜਿਸ ਤਰ੍ਹਾਂ ਇਸ ਕਟੋਰੇ ਵਿੱਚ ਇੱਕ ਵੀ ਬੂੰਦ ਹੋਰ ਨਹੀਂ ਦੁੱਧ ਦੀ ਸਮਾਉਂਦੀ, ਇਸੇ ਤਰ੍ਹਾਂ ਪੀਰਾਂ ਦਾ ਪੁਰ ਮੁਲਤਾਨ ਹੈ, ਆਪ ਚਲੇ ਜਾਓ। ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਜਿੱਥੇ ਬੈਠੇ ਸਨ, ਬਗਲ ਵਿੱਚ ਇੱਕ ਚਮੇਲੀ ਦਾ ਬੂਟਾ ਖਿਲਿਆ ਹੋਇਆ ਸੀ, ਇੱਕ ਫੁੱਲ ਤੋੜਿਆ ਤੇ ਉਸ ਕਟੋਰੇ ਤੇ ਰੱਖ ਕੇ ਦੁੱਧ ਦਾ ਕਟੋਰਾ ਵਾਪਸ ਕਰ ਦਿੱਤਾ। ਇਹਨਾਂ ਪੀਰਾਂ ਨੂੰ ਸਮਝਣ ਵਿੱਚ ਕੋਈ ਦੇਰ ਨਹੀਂ ਲੱਗੀ, ਭਈ ਮੈਂ ਤਾਂ ਸੁਗੰਧੀ ਵੰਡਣ ਲਈ ਆਇਆ ਹਾਂ। ਜਿਸ ਤਰ੍ਹਾਂ ਇਹ ਚਮੇਲੀ ਦਾ ਫੁੱਲ ਦੁੱਧ ਦਾ ਕੁਝ ਨਹੀਂ ਵਿਗਾੜ ਰਿਹਾ, ਕੇਵਲ ਸੁਗੰਧੀ ਵੰਡ ਰਿਹਾ, ਮੈਂ ਤਾਂ ਕੇਵਲ ਸੁਗੰਧੀ ਵੰਡਣ ਲਈ ਆਇਆ। ਤਾਂ ਸਾਰਿਆਂ ਪੀਰਾਂ ਨੇ ਆ ਕੇ ਆਪਣੀ ਭੁੱਲ ਦੀ ਖਿਮਾ ਮੰਗੀ। ਇਹਨਾਂ ਵਿੱਚੋਂ ਜਿਹੜਾ ਬਹਾਵਲ ਹੱਕ ਪੀਰ ਸੀ ਨਾ, ਸਾਰਿਆਂ ਪੀਰਾਂ ਦਾ ਵੱਡਾ ਪੀਰ, ਉਸਨੇ ਬੇਨਤੀ ਕੀਤੀ, ਮਹਾਰਾਜ ਬਈ ਸਾਡੇ ਡੇਰੇ ਚੱਲ ਕੇ ਆਪ ਭੋਜਨ ਕਰੋ, ਆਪ ਦੀਆਂ ਅਜ਼ਮਤਾਂ ਅਸੀਂ ਸੁਣੀਆਂ ਹਨ, ਇਹ ਸਾਡੀ ਭੁੱਲ ਸੀ ਜੋ ਕੁਝ ਅਸੀਂ ਕੀਤਾ, ਪਰ ਹੁਣ ਸਾਡੇ ਨਾਲ ਚੱਲ ਕੇ ਭੋਜਨ ਕਰੋ, ਸਾਨੂੰ ਬੜੀ ਪ੍ਰਸੰਨਤਾ ਹੋਵੇਗੀ। ਤਾਂ ਮਹਾਰਾਜ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ, ਫਕੀਰ ਸਾਈਂ ਜੇ ਫਕੀਰ ਦੀ ਫਕੀਰ ਗੱਲ ਨਹੀਂ ਮੰਨੇਗਾ ਤਾਂ ਹੋਰ ਕਿਹਦੀ ਮੰਨੇਗਾ। ਸਾਧ ਸੰਗਤ ਬੋਲੋ ਸ੍ਰੀ। ਤਾਂ ਬਹਾਵਲ ਹੱਕ ਕਹਿਣ ਲੱਗਾ, ਮਹਾਰਾਜ ਫਿਰ ਇਹ ਵੀ ਕਿਰਪਾ ਕਰ ਦਿਓ ਭਈ ਆਪ ਕਿਹੜੀ ਵਸਤੂ ਪ੍ਰੇਮ ਨਾਲ ਛਕਦੇ ਹੋ, ਉਹੀ ਭੋਜਨ ਤਿਆਰ ਕਰ ਲਈ, ਕਿਉਂਕਿ ਲੈਣੀ ਤਾਂ ਆਪ ਦੀ ਪ੍ਰਸੰਨਤਾ ਹੈ, ਭੋਜਨ ਤਾਂ ਬਣਨਾ ਹੀ ਹੈ, ਜੋ ਆਪ ਹੁਕਮ ਕਰੋ ਉਹ ਤਿਆਰ ਕਰ ਲਈਏ। ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਬਹਾਵਲ ਹੱਕ ਹੋਰ ਜੋ ਮਰਜ਼ੀ ਹੈ ਤਿਆਰ ਕਰ ਲੈ, ਪਰ ਇੱਕ ਗਰੀਬੀ ਦਾ ਨਿਮਰਤਾ ਦਾ ਭੋਜਨ ਜ਼ਰੂਰ ਤਿਆਰ ਕਰੀ, ਕਿਉਂਕਿ ਉਹ ਮੇਰੀ ਖੁਰਾਕ ਹੈ। ਮਹਾਰਾਜ ਗਰੀਬੀ, ਕਿਉਂਕਿ ਗੁਰੂ ਨਾਨਕ ਦੇ ਘਰ ਵਿੱਚ ਨਿਮਰਤਾ ਨੂੰ ਗਰੀਬੀ ਕਰਕੇ ਪੁਕਾਰਿਆ ਗਿਆ। ਮਹਾਰਾਜ ਇਹ ਮਿਲੇਗੀ ਕਿੱਥੋਂ, ਕਿਤੇ ਬਾਜ਼ਾਰ ਤਾਂ ਵਿਕਦੀ ਵੇਖੀ ਨਹੀਂ। ਹਜ਼ੂਰ ਕਹਿਣ ਲੱਗੇ, ਤੇਰੀ ਪਹੁੰਚ ਕਿੱਥੋਂ ਤੱਕ ਹੈ? ਕਿ ਜੀ ਮੇਰੀ ਪਹੁੰਚ ਤਾਂ ਖੁਦਾ ਦੀ ਦਰਗਾਹ ਤੱਕ ਹੈ। ਜਦੋਂ ਮੈਂ ਮਰਾਤਬੇ ਜਾਂਦਾ ਹਾਂ, ਪ੍ਰਕਾਸ਼ ਹੁੰਦਾ, ਆਵਾਜ਼ਾਂ ਆਉਂਦੀਆਂ ਹਨ, ਬਹਾਵਲ ਹੱਕ ਕੁਛ ਮੰਗ ਲੈ, ਪਰ ਮੈਂ ਕਦੇ ਕੁਝ ਨਹੀਂ ਮੰਗਿਆ। ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਬਹਾਵਲ ਹੱਕ ਫਿਰ ਅੱਜ ਸਾਡੇ ਲਈ ਮੰਗ ਲਈ ਨਾ, ਕਿਉਂਕਿ ਤੇਰੇ ਮਹਿਮਾਨ ਜੋ ਹੋਏ। ਅੱਜ ਬਹਾਵਲ ਹੱਕ ਜਦੋਂ ਜੁੜਿਆ ਉਸ ਖੁਦਾ ਦੇ ਚਰਨਾਂ ਵਿੱਚ, ਪ੍ਰਕਾਸ਼ ਹੋਇਆ, ਤਾਂ ਅਰਜ਼ ਕੀਤੀ, ਐ ਖੁਦਾਵੰਦ ਕਰੀਮ, ਅੱਗੇ ਤੂੰ ਕਹਿੰਦਾ ਕੁਝ ਮੰਗ ਲੈ, ਅੱਜ ਮੈਂ ਕੁਝ ਮੰਗਣ ਆਇਆ, ਇੱਕ ਅਨੋਖਾ ਮਹਿਮਾਨ ਮੇਰੇ ਘਰ ਆਇਆ, ਜਿਸ ਨੇ ਇੱਕ ਪਾਈਆ ਗਰੀਬੀ ਦੀ ਮੰਗ ਕੀਤੀ ਹੈ, ਪਾਈਆ ਨਿਮਰਤਾ ਦੀ ਮੰਗ ਕੀਤੀ ਹੈ। ਤਾਂ ਨਿਰੰਕਾਰ ਵੱਲੋਂ ਆਵਾਜ਼ ਆਈ ਕਿ ਕਿਤੇ ਗੁਰੂ ਨਾਨਕ ਤਾਂ ਨਹੀਂ ਤੇਰੇ ਘਰ ਬੈਠਾ, ਉਚਾਰਨ ਕਰੋ ਸ੍ਰੀ, ਕਿਉਂਕਿ ਇਹ ਨਿਮਰਤਾ ਜਦੋਂ ਵੀ ਮੰਗੀ ਹੈ ਗੁਰੂ ਨਾਨਕ ਨੇ ਹੀ ਮੰਗੀ ਹੈ। ਨਹੀਂ ਤੇ ਜਿਨ ਜਿਨ ਤਿੰਨਕ ਸਿੱਧ ਕੋ ਪਾਇਓ, ਤਿੰਨ ਤਿੰਨ ਆਪਣਾ ਪੰਥ ਚਲਾਇਓ। ਹਾਂ, ਮੈਂ ਬੈਠਾ ਤਾਂ ਮੇਰੇ ਹੀ ਘਰ ਹੈ ਤੇ ਮੰਗੀ ਵੀ ਉਸੇ ਨੇ ਹੈ। ਤਾਂ ਨਿਰੰਕਾਰ ਨੇ ਆਖਿਆ, ਫਿਰ ਜਬ ਹਮਨੇ ਯੇ ਸ੍ਰਿਸ਼ਟ ਉਪਾਈ, ਤਬ ਇੱਕ ਸ਼ੇਰ ਗਰੀਬੀ ਆਹੀ, ਤੀਨ ਪਾਉ ਨਾਨਕ ਲੈ ਲੀਨੀ, ਏਕ ਪਾਉ ਪਾਛੇ ਰੱਖ ਦੀਨੀ। ਦਰਗਾਹ ਦੇ ਖਜ਼ਾਨੇ ਦੇ ਤਿੰਨ ਹਿੱਸੇ ਨਿਮਰਤਾ ਦੇ ਤਾਂ ਗੁਰੂ ਨਾਨਕ ਲੈ ਗਿਆ ਤੇ ਇੱਕ ਪਾਈਆ ਪਿੱਛੇ ਰੱਖਿਆ ਹੋਇਆ, ਪਤਾ ਹੀ ਕਾਹਦੇ ਵਾਸਤੇ, ਤੇਰੇ ਵਰਗੇ ਮਹਾਂਪੁਰਖ ਨੂੰ ਕਿਨਕਾ ਮਾਤਰ ਦੇਣ ਲਈ। ਕਿਉਂਕਿ ਮਹਾਰਾਜ ਕਹਿੰਦੇ ਹਨ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉ ਬਣ ਆਈ, ਬਾਬਾ ਪਹਿਨਦਾ ਸੱਚਖੰਡ ਨੌ ਨਿਧ ਨਾਮ ਗਰੀਬੀ ਪਾਈ। ਗਰੀਬੀ ਤੋਂ ਭਾਵ ਨਿਮਰਤਾ ਹੈ। ਨੌ ਨਿਧ ਨਾਮ ਗਰੀਬੀ ਪਾਈ, ਨੌ ਨਿਧ ਨਾਮ ਗਰੀਬੀ ਪਾਈ, ਗਰੀਬੀ ਪਾਈ, ਨੌ ਨਿਤ ਨਾਮ ਗਰੀਬੀ ਪਾਈ,
ਨੌ ਨਿਤ ਨਾਮ ਗਰੀਬੀ ਪਾਈ, ਨੌ ਨਿਤ ਨਾਮ ਗਰੀਬੀ ਪਾਈ।
ਪਹਿਲੇ ਪਾਪੇ ਪਾਇਆ ਬਖਸ਼ਦਰ, ਪਹਿਲੇ ਪਾਪੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉਂ ਬਣ ਆਈ, ਬਾਬਾ ਪੈਂਦਾ ਸੱਚਖੰਡ ਨੌ ਨਿਧ ਨਾਮ ਗਰੀਬੀ ਪਾਈ, ਬਾਬਾ ਵੇਖੇ ਧਿਆਨ ਤਰ ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਬੇ ਭੇਖ ਬਣਾਇਆ ਉਦਾਸੀ ਦੀ ਰੀਤ ਚਲਾਈ, ਚੜਿਆ ਸੋ ਧਨ ਧਰਤ ਲੁਕਾਈ, ਚੜਿਆ ਸੋਧਨ ਧਰਤ ਲੁਕਾਈ, ਧਨ ਨਾਨਕ ਤੇਰੀ ਵੱਡੀ ਕਮਾਈ, ਧਨ ਨਾਨਕ ਤੇਰੀ ਵੱਡੀ ਕਮਾਈ,
ਧਨ ਨਾਨਕ ਤੇਰੀ ਵੱਡੀ ਕਮਾਈ, ਧਨ ਨਾਨਕ ਤੇਰੀ ਵੱਡੀ ਕਮਾਈ,
ਵੱਡੀ ਕਮਾਈ ਤੇਰੀ ਵੱਡੀ ਕਮਾਈ,
ਵੱਡੀ
ਤੇਰੀ ਵੱਡੀ ਕਮਾਈ,
ਧਨ ਨਾਨਕ ਤੇਰੀ ਵੱਡੀ ਕਮਾਈ, ਧਨ ਨਾਨਕ ਤੇਰੀ ਵੱਡੀ ਕਮਾਈ,
ਨੌ ਨਿਤ ਨਾਮ ਗਰੀਬੀ ਪਾਈ। ਬਹਾਵਲ ਹੱਕ ਨੇ ਜੋ ਨਿਰੰਕਾਰ ਕੋਲੋਂ ਮੰਗਿਆ, ਨਿਰੰਕਾਰ ਨੇ ਆਖਿਆ ਉਹ ਤਾਂ ਸਾਰਾ ਖਜ਼ਾਨਾ ਹੀ ਲੈ ਗਿਆ ਗੁਰੂ ਨਾਨਕ ਚਰਨਾਂ ਤੇ ਡਹਿ ਪਿਆ ਆ ਕੇ। ਮਹਾਰਾਜ, ਖੁਦਾ ਦੀ ਬਖਸ਼ਿਸ਼ ਦੇ ਤਿੰਨ ਹਿੱਸੇ ਤਾਂ ਤੁਸੀਂ ਲਈ ਬੈਠੇ ਹੋ, ਜਿਨ੍ਹਾਂ ਨੂੰ ਮੈਂ ਨੀਜ ਲਾ ਲਾ ਕੇ ਖੁਦਾ ਦੇ ਦਰਸ਼ਨ ਕਰਨ ਦੇ ਯਤਨ ਕਰਦਾ ਰਿਹਾ, ਉਹ ਤਾਂ ਮੇਰੇ ਘਰ ਆਇਆ ਬੈਠਾ ਹੈ। ਚਰਨਾਂ ਤੇ ਜਹਿ ਪਏ। ਤੋ ਗੁਰੂ ਨਾਨਕ ਦੇ ਘਰ ਦਾ ਖਜ਼ਾਨਾ ਹੈ ਨਿਮਰਤਾ। ਇੱਕ ਗਰੀਬ ਸਿੱਖ ਦਾ ਜੀਵਨ ਵੇਖ ਕੇ ਇੱਕ ਗਰੀਬ ਸਿੱਖ ਦੀ ਨਿਮਰਤਾ ਵੇਖ ਕੇ ਭਾਈ ਲਹਿਣਾ ਜੀ ਨੂੰ ਲੱਗਣ ਲੱਗੀ ਸੀ ਗੁਰੂ ਨਾਨਕ ਦੇ ਚਰਨਾਂ ਨਾਲ ਜੁੜਨ ਦੀ। ਇਹ ਸਿੱਖ ਇੱਕ ਦੋ ਪੈਸੇ ਦਾ ਕੰਮ ਕਰਦਾ ਸੀ ਤੇ ਸਜਰਾ ਜਾ ਕੇ ਆਟਾ ਲਿਆਉਣਾ, ਉਹ ਪ੍ਰਸ਼ਾਦ ਆਪਣੀ ਕਿਰਤ ਕਮਾਈ ਦਾ ਵੰਡ ਕੇ ਛਕਣਾ। ਅੰਸਾਰੀ ਕੋਲ ਜਾਂਦਾ ਹੈ, ਥੋੜਾ ਜਿਹਾ ਦੋ ਬੁੱਖ ਆਟਾ ਮਿਲਦਾ ਹੈ ਜੋ ਕਮਾਈ ਕੀਤੀ ਹੈ, ਤੇ ਘਰ ਦਾ ਨਿਰਵਾਹ ਕਰਦਾ ਹੈ। ਇਹਨਾਂ ਦਾ ਇੱਕ ਬੱਚਾ ਵੀ ਹੈ, ਘਰਵਾਲੀ ਵੀ ਹੈ। ਉਸ ਪੰਸਾਰੀ ਨੇ ਤਰਸ ਕੀਤਾ, ਇੱਕ ਵੇਰਾ ਇੱਕ ਮੁੱਠ ਆਟੇ ਦੀ ਵੱਧ ਪਾ ਦਿੱਤੀ। ਬਈ ਵਿਚਾਰੇ ਤਿੰਨ ਜਣੇ ਹਨ, ਇਹ ਕਿਵੇਂ ਗੁਜ਼ਾਰਾ ਕਰਦੇ ਹੋਣਗੇ। ਤਾਂ ਸਿੱਖ ਨੇ ਆਖਿਆ, ਇਹ ਤੂੰ ਕੀ ਕੀਤਾ? ਗੁਰੂ ਨਾਨਕ ਦਾ ਸਿੱਖ ਹਾਂ ਮੈਂ, ਤੇ ਗੁਰੂ ਨਾਨਕ ਦਾ ਹੁਕਮ ਨਹੀਂ ਹੈ ਇਸ ਤਰ੍ਹਾਂ। ਜੋ ਮੇਰਾ ਬਣਦਾ ਸਰਦਾ ਮੈਨੂੰ ਉਹ ਦੇ, ਬਾਕੀ ਵਾਪਸ ਕਰ ਦਿੱਤਾ। ਬੜਾ ਪੰਸਾਰੀ ਬੜਾ ਪ੍ਰਭਾਵਿਤ ਹੋਇਆ, ਆਖਿਆ ਵੇਖਾਂ ਤਾਂ ਸਹੀ ਬਈ ਇਹ ਗੁਜ਼ਾਰਾ ਕਿਵੇਂ ਕਰਦੇ ਹਨ। ਇਸ ਗੁਰੂ ਕੇ ਸਿੱਖ ਨੇ ਆ ਕੇ ਪ੍ਰਸ਼ਾਦ ਪਾਣੀ ਤਿਆਰ ਕੀਤਾ, ਤਿੰਨ ਫੁਲਕੇ ਬਣੇ। ਹੁਣ ਘਰ ਵਾਲੀ ਕਹਿੰਦੀ ਹੈ ਆਪਣੇ ਪਤੀ ਨੂੰ, ਮਹਾਰਾਜ ਤੁਸੀਂ ਕਿਰਤ ਕਰਕੇ ਆਇਓ, ਥੱਕੇ ਹੋਇਓ, ਨਾਲੇ ਤੁਹਾਨੂੰ ਭੁੱਖ ਵੀ ਲੱਗੀ ਹੋਵੇਗੀ, ਦੋ ਪ੍ਰਸ਼ਾਦੇ ਤੁਸੀਂ ਛਕ ਲਓ, ਇੱਕ ਮੈਂ ਛਕ ਲੈਂਦੀ ਹਾਂ। ਨਾ ਭਾਈ, ਕਿਉਂਕਿ ਬੱਚੇ ਨੇ ਵੀ ਤਾਂ ਦੁੱਧ ਪੀਣਾ ਹੈ ਨਾ, ਤੈਨੂੰ ਜ਼ਿਆਦਾ ਲੋੜ ਹੈ ਦੋ, ਤੂੰ ਛੱਕ। ਇਤਨੇ ਤੱਕ ਕੋਈ ਅਭਿਆਗਤ ਆ ਗਿਆ, ਮੈਂ ਤਿੰਨ ਦਿਨ ਦਾ ਭੁੱਖਾ ਹਾਂ ਬਈ, ਮੈਨੂੰ ਵੀ ਕੁਝ ਦਿਓ। ਤਾਂ ਸਿੱਖ ਨੇ ਇੱਕ ਪ੍ਰਸ਼ਾਦਾ ਉਸਨੂੰ ਦਿੱਤਾ, ਲੈ ਭਾਗਵਾਨੇ ਹੁਣ ਇੱਕ ਤੇਰਾ ਤੇ ਇੱਕ ਮੇਰਾ। ਇੱਕ ਪ੍ਰਸ਼ਾਦਾ ਛੱਕ ਕੇ ਉਹ ਕਹਿਣ ਲੱਗਾ, ਮੇਰੀ ਅਜੇ ਵੀ ਭੁੱਖ ਨਹੀਂ ਮਿਟੀ। ਤਾਂ ਦੂਸਰਾ ਦੇ ਦਿੱਤਾ ਪ੍ਰਸ਼ਾਦਾ, ਚਲੋ ਅੱਧੀ ਅੱਧੀ ਛੱਕ ਲਵਾਂਗੇ। ਕਹਿਣ ਲੱਗਾ, ਮੈਂ ਤਿੰਨ ਦਿਨਾਂ ਦਾ ਭੁੱਖਾ ਹਾਂ, ਜੇ ਮੇਰੇ ਤੇ ਕਿਰਪਾ ਕਰੋ ਤਾਂ ਤੀਸਰਾ ਵੀ ਮੈਨੂੰ ਦੇ ਦਿਓ। ਲੈ ਭਾਗਵਾਨੇ, ਅੱਜ ਤਾਂ ਭਾਗ ਹੀ ਜਾਗ ਪਏ ਹਨ, ਪਰਮੇਸ਼ਰ ਆਪ ਆ ਕੇ ਮੰਗ ਰਿਹਾ। ਉਹ ਵੀ ਉਹਨੂੰ ਛਕਾ ਦਿੱਤਾ, ਤੇ ਆਹ ਜਿਹੜਾ ਪੰਸਾਰੀ ਸੀ ਨਾ, ਇਹਨੇ ਚਰਨ ਪਕੜ ਲਏ। ਉਹ ਗੁਰੂ ਕੇ ਸਿੱਖ, ਤੇਰਾ ਗੁਰੂ ਕੌਣ ਹੈ? ਕਿ ਮੇਰਾ ਗੁਰੂ ਗੁਰੂ ਨਾਨਕ ਹੈ। ਇਹ ਕੌਣ ਸਨ? ਇਹ ਪੰਸਾਰੀ ਸੀ ਭਾਈ ਲਹਿਣਾ, ਜਿਸ ਨੇ ਗੁਰੂ ਨਾਨਕ ਦਾ ਦੀਦਾਰ ਕੀਤਾ, ਗੁਰੂ ਨਾਨਕ ਦੇ ਦਰ ਦੀ ਸੇਵਾ ਕੀਤੀ ਤੇ ਦੂਸਰੇ ਗੁਰੂ ਨਾਨਕ ਬਣ ਗਏ। ਇਸ ਲਈ ਧੰਨ ਨਾਨਕ ਤੇਰੀ ਵੱਡੀ ਕਮਾਈ,
ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ।
ਵੱਡੀ ਕਮਾਈ।
तेरी वड्डी कमाई,
वड्डी कमाई तेरी वड्डी कमाई,
धन नानक तेरी वड्डी कमाई, धन नानक तेरी वड्डी कमाई,
धन नानक तेरी वड्डी जारत जाई, मुल्ताने की जारत जाई,
अको पीर मुल्तान दे,
अको पीर मुल्तान दे,
दूध कटोरा भर ले आई, बाबे कद कर बगल पे,
बाबे कद कर बगल पे,
चमेली दूध विच मिलाई,
चमेली दूध विच मिलाई,
यो सागर विच गंग समाई, तेरी वड्डी कमाई, धन नानक तेरी वड्डी कमाई, तेरी वड्डी कमाई,
धन नानक तेरी वड्डी कमाई, धन नानक तेरी वड्डी कमाई।
गुरु नानक सच्चे पातशाह जी दी पवित्र बाणी पढ़िए ना, कितनी बैरागमयी बाणी है। तू सुन हरना कालिया की वाड़िए राता राम, एक फल मीठा चार दिन फिर होवे ताता राम। हजूर कहंदे हन के ए संसार दे जितने पदार्थ हन ए मनुख नू अपने विच फसा लेंदे हन, कुछ ता चार दिन मीठा लगदा है, जगत मीठा लगदा है, पर पता ओदो ही लगदा है जदों सारे सुख तत्ते हो जांदे हन, सारे सुख नरक बन जाते। गुरु नानक दी हर बाणी विच हर वचन विच कोई अनोखा ज्ञान लुकया, इसलिए सिद्धा ने कहा ना, धन नानक तेरी वड्डी कमाई, धन नानक तेरी वड्डी कमाई,
धन नानक तेरी वड्डी,
धन नानक तेरी वड्डी। ਪਾਤਸ਼ਾਹ ਜੀ ਦੇ ਅਤੀ ਪਿਆਰ ਵਾਲੇ ਸੇਵਕ ਭਾਈ ਮਹਿੰਗਾ ਜੀ, ਭਾਈ ਮਾਲੋ ਜੀ ਹੋਏ ਹਨ। ਮਹਾਰਾਜ ਦੇ ਚਰਨਾਂ ਵਿੱਚ ਕੀਰਤਨ ਕਰਿਆ ਕਰਦੇ ਸਨ। ਗੁਰੂ ਨਾਨਕ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਕਰਮ ਕਾਂਡਾਂ ਵਿੱਚ ਅਤੇ ਸਿਮਰਨ ਵਿੱਚ ਕੀ ਫਰਕ ਹੈ? ਲੋਕੀ ਜਲ ਧਾਰੇ ਕਰਦੇ ਹਨ, ਕਰਮ ਕਾਂਡ ਕਰਦੇ ਹਨ, ਪੁੰਨ ਦਾਨ ਕਰਦੇ ਹਨ, ਕਿਉਂਕਿ ਮਹਾਰਾਜ ਕਹਿੰਦੇ ਨੇ ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਈ। ਜਿਹੜਾ ਪੁੰਨ ਦਾਨ ਕਰ ਰਿਹਾ ਨਾ, ਧਰਮ ਰਾਜ ਕੋਲ ਤਾਂ ਹਿਸਾਬ ਹੋਵੇਗਾ। ਜੇ ਮਾੜੇ ਕਰਮ ਕੀਤੇ ਹਨ ਤਾਂ ਮਾੜਾ ਫਲ ਪ੍ਰਾਪਤ ਹੁੰਦਾ ਹੈ, ਜੇ ਚੰਗੇ ਕੀਤੇ ਹੋਣ ਤਾਂ ਕਿਤੇ ਅਗਲਾ ਜਨਮ ਚੰਗੇ ਘਰ ਵਿੱਚ ਹੋ ਜਾਏਗਾ। ਪਰ ਜੋ ਜਨਮ ਮਰਨ ਤੋਂ ਰਹਿਤ ਹੋਣਾ ਹੈ ਨਾ, ਉਹ ਤਾਂ ਸਿਮਰਨ ਕਰੇਗਾ ਨਾ। ਉਚਾਰਨ ਕਰੋ ਸ੍ਰੀ। ਇਸ ਲਈ ਕਿਰਪਾ ਕਰੋ, ਕਰਮ ਕਾਂਡਾਂ ਵਿੱਚ ਤੇ ਪ੍ਰਭੂ ਭਗਤੀ ਵਿੱਚ ਕਿਤਨਾ ਕੁ ਫਰਕ ਹੈ? ਤਾਂ ਸਤਿਗੁਰੂ ਜੀ ਨੇ ਫਰਮਾਇਆ, ਜਿਵੇਂ ਕਾਇਆਂ ਨੂੰ ਕਲਪ ਕਰਨ ਲਈ ਕਈ ਚਾਰੇ ਅਗਨੀਆਂ ਬਾਲਦੇ ਹਨ, ਪੰਜਵੀਂ ਅਗਨੀ ਸੂਰਜ ਨੂੰ ਮੰਨਦੇ ਹਨ, ਜਲ ਵਿੱਚ ਖਲੋ ਕੇ ਤਪ ਕਰਦੇ ਹਨ, ਸਰਦੀ ਗਰਮੀ ਨੂੰ ਸਹਾਰਨਾ, ਤੀਰਥਾਂ ਤੇ ਰਮਣ ਕਰਨਾ, ਅੰਨ ਛੋੜ ਕੇ ਕੰਦ ਮੂਲ ਦਾ ਆਹਾਰ ਕਰਨਾ, ਇਹ ਸਭ ਕਠਿਨ ਕਰਮ ਹਨ। ਮਿਹਨਤ ਬਹੁਤ ਹੈ ਅਤੇ ਫਲ ਘੱਟ ਹੈ। ਜਿਵੇਂ ਲੱਕੜਹਾਰਾ ਲੱਕੜਾਂ ਕੱਟ ਕੇ ਲਿਆਉਂਦਾ, ਭਾਰ ਬਹੁਤ ਹੈ, ਕੀਮਤ ਬਹੁਤ ਘੱਟ ਮਿਲਦੀ ਹੈ। ਇੱਕ ਕਰਿਆਨੇ ਦੀ ਦੁਕਾਨ ਕਰਦਾ, ਲੱਕੜਹਾਰੇ ਤੋਂ ਉਹਨੂੰ ਜ਼ਿਆਦਾ ਲਾਭ ਹੁੰਦਾ। ਇੱਕ ਸ਼ਰਾਫ ਸੋਨੇ ਦਾ ਵਣਜ ਕਰਦਾ, ਉਹਨੂੰ ਕਰਿਆਨੇ ਤੋਂ ਵੱਧ ਲਾਭ ਹੁੰਦਾ। ਇੱਕ ਜੌਹਰੀ ਹੀਰੇ ਮੋਤੀਆਂ ਦਾ ਸੌਦਾ ਵੇਚਦਾ, ਗੱਦੀ ਤੇ ਬੈਠਿਆਂ ਹੀ ਵੱਧ ਤੋਂ ਵੱਧ ਲਾਭ ਉਠਾਉਂਦਾ। ਇਸੇ ਤਰ੍ਹਾਂ ਭਾਈ ਮਹਿੰਗਾ, ਜੋ ਮਨੁੱਖ ਗੁਰੂ ਘਰ ਦੀ ਸੇਵਾ ਕਰਦਾ ਹੈ ਨਾ, ਉਸ ਨੂੰ ਸ਼ਰਾਫ ਵਾਂਗੂ ਬਹੁਤ ਲਾਭ ਹੁੰਦਾ ਹੈ। ਜਿਹੜਾ ਕੀਰਤਨ ਸਿਮਰਨ ਵਿੱਚ ਜੁੜਦਾ ਹੈ ਉਹ ਜੌਹਰੀ ਵਾਂਗੂ ਹੈ, ਉਹ ਆਪ ਵੀ ਤਰ ਜਾਂਦਾ ਹੈ ਤੇ ਉਸ ਦੀਆਂ ਕੁਲਾਂ ਵੀ ਤਰ ਜਾਂਦੀਆਂ ਹਨ। ਜਿਹੜਾ ਮਨੁੱਖ ਧਰਮ ਦੀ ਕਿਰਤ ਕਰਦਾ ਹੈ, ਵੰਡ ਕੇ ਛਕਦਾ ਹੈ ਅਤੇ ਸੰਤਾਂ ਮਹਾਂਪੁਰਖਾਂ ਦੀ ਸੇਵਾ ਕਰਦਾ ਹੈ, ਅੰਮ੍ਰਿਤ ਵੇਲੇ ਜਾਗ ਕੇ ਇਕਾਗਰ ਚਿੱਤ ਹੋ ਕੇ ਸਿਮਰਨ ਦੇ ਨਾਲ ਜੁੜਨਾ, ਇਸ ਦਾ ਫਲ ਕੋਈ ਰਸਨਾ ਬਿਆਨ ਹੀ ਨਹੀਂ ਕਰ ਸਕਦੀ। ਹਜ਼ੂਰ ਕਹਿਣ ਲੱਗੇ, ਉਹ ਜੀਵਨ ਮੁਕਤ ਹੋ ਜਾਂਦੇ ਹਨ ਜਿਹੜੇ ਅੰਮ੍ਰਿਤ ਵੇਲੇ ਜਾਗ ਕੇ ਤੇ ਦਿਲੋਂ ਸੱਚੇ ਪਿਆਰ ਦੇ ਨਾਲ ਗੁਰੂ ਨੂੰ ਕੀਰਤਨ ਸੁਣਾਉਂਦੇ ਹਨ। ਉਹ ਆਪ ਹੀ ਨਹੀਂ ਤਰਦੇ, ਆਪ ਤਰੇ ਸਗਲੇ ਕੁਲ ਤਾਰੇ, ਹਰ ਦਰਗਹਿ ਪਤਸ਼ੋਂ ਜਾਏਦਾ। ਇਸ ਲਈ ਗੁਰੂ ਨਾਨਕ ਦਾ ਮਾਰਗ ਹੈ ਕਿ ਨਾਮ ਜਪੋ, ਕਿਰਤ ਕਰੋ, ਉਸ ਕਿਰਤ ਵਿੱਚੋਂ ਵੀ ਦਸਵੰਧ ਗੁਰੂ ਦੇ ਲੇਖੇ ਲਾਓ ਤੇ ਫਿਰ ਸਰਬੱਤ ਦਾ ਭਲਾ ਕਰੋ। ਇਸੇ ਲਈ ਅੱਜ ਕਣ ਕਣ ਹਰ ਜ਼ਰੇ ਜ਼ਰੇ ਵਿੱਚੋਂ ਇਹ ਆਵਾਜ਼ ਆ ਰਹੀ ਹੈ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਪਾਤਸ਼ਾਹ ਸੰਸਾਰ ਨੂੰ ਤਾਰਦੇ ਹੋਏ ਜਦੋਂ ਬਗਦਾਦ ਦੀ ਧਰਤੀ ਤੇ ਪਹੁੰਚੇ ਸਨ ਤਾਂ ਇੱਕ ਅਨੋਖੀ ਆਵਾਜ਼ ਬਲੰਦ ਕੀਤੀ ਕਿ ਪਾਤਾਲਾਂ ਪਾਤਾਲ ਲੱਖ ਆਗਾਸ਼ਾਂ ਆਗਾਸ਼ ਓੜਕ ਓੜਕ ਪਾਲ ਥੱਕੇ ਵੇਦ ਕਹਿ ਇੱਕ ਵਾਤ ਤਾਂ ਦਸਤਗੀਰ ਪੀਰ ਜੋ ਇੱਥੋਂ ਦਾ ਮੁੱਖ ਪੀਰ ਸੀ ਉਸਦੇ ਮੁਰੀਦ ਨੇ ਆਵਾਜ਼ ਸੁਣੀ ਤੇ ਆਪਣੇ ਪੀਰ ਨੂੰ ਦੱਸਿਆ ਤੇ ਦਸਤਗੀਰ ਪੀਰ ਕਹਿਣ ਲੱਗੇ ਭਾਈ ਸਾਡੇ ਮਤ ਵਿੱਚ ਤਾਂ ਸੱਤ ਪਤਾਲ ਔਰ ਸੱਤ ਆਕਾਸ਼ ਹਨ ਚੌਦਾਂ ਤੁਪਕ ਗਿਣੇ ਗਏ ਹਨ ਤੇ ਤੂੰ ਇਹ ਲੱਖਾਂ ਪਤਾਲ ਦੱਸ ਕੇ ਇੱਕ ਓੜਕ ਪਾਲੀ ਖਬਰ ਸੁਣਾਈ ਹੈ ਕਿਆ ਤੂੰ ਵਿਖਾ ਸਕਣਾ ਤੇ ਜੇ ਨਹੀਂ ਵਿਖਾਵੇਂਗਾ ਤਾਂ ਸ਼ਰ੍ਹਾਂ ਦੇ ਮੁਤਾਬਕ ਐਸੇ ਮਨੁੱਖ ਨੂੰ ਪੱਥਰ ਮਾਰ ਮਾਰ ਕੇ ਖਤਮ ਕਰ ਦਿੱਤਾ ਜਾਂਦਾ ਹੈ ਉਚਾਰਨ ਕਰੋ ਸ੍ਰੀ ਮਹਾਰਾਜ ਕਹਿਣ ਲੱਗੇ ਭਈ ਇਹ ਕਿਹੜੀ ਵੱਡੀ ਗੱਲ ਹੈ ਤਾਂ ਫਿਰ ਮੇਰੇ ਪੁੱਤਰ ਨੂੰ ਵਿਖਾ ਦਿਓ ਦਸਤਗੀਰ ਪੀਰ ਨੇ ਕਿਹਾ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਮਿਹਰ ਦਾ ਹੱਥ ਰੱਖਿਆ ਉਸਦੇ ਬੇਟੇ ਦੇ ਸ਼ੀਸ਼ ਤੇ ਤਾਂ ਲੱਖ ਆਕਾਸ਼ ਪਤਾਲ ਲੱਖ ਅੱਖ ਫੁਰਤ ਵਿੱਚ ਸਭ ਦਿਖ ਲਾਈ ਅੱਖ ਫੁਰਤ ਵਿੱਚ ਲੱਖਾਂ ਪਾਤਾਲ ਲੱਖਾਂ ਆਕਾਸ਼ ਵਿਖਾ ਦਿੱਤੇ ਕਿਉਂਕਿ ਸਮਰੱਥ ਪੁਰਖ ਸਨ ਹੁਣ ਪੀਰ ਦਾ ਬੇਟਾ ਕਹਿੰਦਾ ਮਹਾਰਾਜ ਸਭ ਕੁਝ ਸੱਚ ਹੈ ਜੋ ਤੁਸੀਂ ਕਿਹਾ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਪਰ ਹੁਣ ਵਾਪਸ ਚੱਲੀਏ ਤਾਂ ਮਹਾਰਾਜ ਕਹਿਣ ਲੱਗੇ ਕੋਈ ਨਿਸ਼ਾਨੀ ਵੀ ਤਾਂ ਲੈ ਚੱਲੀਏ ਨਾ ਇੱਥੋਂ ਤੇ ਪਰ ਕੱਚ ਕੌਲ ਪ੍ਰਸਾਦ ਦਾ ਤੁਰੋਂ ਪਤਾਲੋਂ ਲਈ ਕੜਾਈ ਇਹ ਕੜਾ ਪ੍ਰਸਾਦ ਦਾ ਜਿਹੜਾ ਤ੍ਰਿਹਾਵਲ ਦਾ ਤੁਸੀਂ ਛਕਦੇ ਹੋ ਨਾ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਲਿਆਏ ਸਨ ਉਚਾਰਨ ਕਰੋ ਸ੍ਰੀ ਵਾਹਿਗੁਰੂ ਇਸ ਦੇ ਵਿੱਚ ਬੜੇ ਗੁਣ ਹਨ ਛੇਵੇਂ ਪਾਤਸ਼ਾਹ ਜੀ ਦੇ ਵਕਤ ਸਿੱਖਾਂ ਨੇ ਬੇਨਤੀ ਕੀਤੀ ਸੀ ਮਹਾਰਾਜ ਕੜਾ ਪ੍ਰਸਾਦ ਤੋਂ ਬਿਨਾਂ ਹੋਰ ਕਿਉਂ ਪ੍ਰਸਾਦ ਨਹੀਂ ਪ੍ਰਵਾਨ ਕੀਤਾ ਜਾਂਦਾ ਅਮਰੂਦ ਵੀ ਹੋ ਸਕਦਾ ਕੇਲਾ ਵੀ ਹੋ ਸਕਦਾ ਕੋਈ ਹੋਰ ਵੀ ਵਸਤੂ ਹੋ ਸਕਦੀ ਹੈ ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਬਚਨ ਕੀਤਾ ਕਿ ਭਾਈ ਇਹ ਕੜਾ ਪ੍ਰਸ਼ਾਦ ਦੇ ਵਿੱਚ ਕੋਈ ਵੀ ਵਸਤੂ ਬਾਹਰ ਸਿੱਟਣ ਵਾਲੀ ਨਹੀਂ ਹੈ ਹੋਰਨਾਂ ਪ੍ਰਸ਼ਾਦਾਂ ਵਿੱਚ ਆ ਸੰਤਰਾ ਖਾਓ ਸਿੱਲੜ ਬਾਹਰ ਸੁੱਟ ਦਿਓਗੇ ਪੈਰਾਂ ਤਲੇ ਆਉਂਦੇ ਰਹਿਣਗੇ ਮਹਾਰਾਜ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਬਈ ਜਿਸ ਤਰ੍ਹਾਂ ਕੜਾ ਪ੍ਰਸ਼ਾਦ ਦੇ ਵਿੱਚ ਕੋਈ ਵਸਤੂ ਸਿੱਟਣ ਵਾਲੀ ਨਹੀਂ ਨਾ ਇੱਕ ਉਪਦੇਸ਼ ਵੀ ਦਿੰਦਾ ਐ ਮਨੁੱਖ ਤੇਰੇ ਵਿੱਚ ਵੀ ਇਤਨੇ ਗੁਣ ਹੋਵਣ ਕਿ ਕੋਈ ਬਚਨ ਤੇਰਾ ਐਵੇਂ ਸਿੱਟਣ ਵਾਲਾ ਨਾ ਹੋਵੇ ਇਹ ਨਾ ਹੋਵੇ ਫਲਾਣਾ ਬੰਦਗੀ ਤਾਂ ਬੜੀ ਕਰਦਾ ਪਰ ਬੜਾ ਕ੍ਰੋਧ ਹੈ ਬੜਾ ਝੂਠਾ ਹੈ ਬੜੇ ਮਾੜੇ ਕੰਮ ਕਰਦਾ ਉਚਾਰਨ ਕਰੋ ਸ੍ਰੀ ਕੜਾ ਪ੍ਰਸ਼ਾਦ ਉੱਥੋਂ ਆਇਆ ਕਿਉਂਕਿ ਗੁਰੂ ਕੀ ਭੇਟਾ ਇਹ ਸਿਰ ਹੀ ਹੋ ਸਕਦਾ ਆ ਜਿਹੜੀ ਅਸੀਂ ਮਾਇਆ ਮੱਥਾ ਟੇਕਦੇ ਹਾਂ ਇਹ ਤਾਂ ਧਰਮ ਕਾਰਜਾਂ ਲਈ ਟੇਕਦੇ ਹਾਂ ਗੁਰੂ ਦੀ ਭੇਟਾ ਘੱਟੋ ਘੱਟ ਸਿਰ ਹੈ ਇਹ ਕੜਾ ਪ੍ਰਸ਼ਾਦ ਵੀ ਤਿੰਨ ਵਸਤੂਆਂ ਪੈਂਦੀਆਂ ਹਨ ਪਹਿਲੇ ਕਣਕ ਆਪਣਾ ਗਲਾ ਕਟਾ ਕੇ ਆਉਂਦੀ ਹੈ ਫਿਰ ਚੱਕੀ ਵਿੱਚ ਪੀਸੀ ਜਾਂਦੀ ਹੈ ਸਿਰ ਦੇ ਦਿੱਤਾ ਗੰਨਾ ਪੀੜਿਤ ਹੋਇਆ ਕੜਾਈ ਤੇ ਗਰਮ ਹੋਇਆ ਇਹਦੀ ਸ਼ੂਗਰ ਬਣੀ ਖੰਡ ਬਣੀ ਇਹ ਵੀ ਆਪਣਾ ਸਿਰ ਦੇ ਦਿੱਤਾ ਇਸਨੇ ਕਿਉਂ ਹੈ ਦੁੱਧ ਨੂੰ ਜਮਾਇਆ ਗਿਆ ਰਿੜਕਿਆ ਗਿਆ ਮੱਖਣ ਕੱਢਿਆ ਗਿਆ ਕੜਾਈ ਤੇ ਤਰਿਆ ਤੇ ਜਦੋਂ ਘਿਓ ਬਣ ਗਿਆ ਇਹ ਵੀ ਆਪਣਾ ਆਪ ਮਿਟਾ ਕੇ ਘਿਓ ਹੋਇਆ ਆਪਣਾ ਸਭ ਕੁਛ ਵਾਰ ਦਿੱਤਾ ਇਹਨਾਂ ਤਿੰਨਾਂ ਦੇਵਤਿਆਂ ਨੇ ਤੇ ਫਿਰ ਇਹਨਾਂ ਦਾ ਤ੍ਰਿਹਾਵਲ ਦਾ ਕੜਾ ਪ੍ਰਸ਼ਾਦ ਜਦੋਂ ਬਣਦਾ ਹੈ ਤੇ ਗੁਰੂ ਅੱਗੇ ਥਾਲ ਰੱਖ ਕੇ ਅਰਦਾਸ ਕਰਦਾ, ਅਰਦਾਸੀਆ ਅਨੇਕ ਪ੍ਰਕਾਰ ਭੋਜਨ ਬਹੁ ਕੀਏ, ਬਹੁ ਵਿੰਜਨ ਮਿਸ਼ਤਾਏ, ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰੀ ਰਾਏ। ਉਸ ਵੇਲੇ ਜਦੋਂ ਕਿਰਪਾਨ ਭੇਟ ਕੀਤਾ ਜਾਂਦਾ ਹੈ ਤਾਂ ਇਹ ਫਿਰ ਕੜਾ ਪ੍ਰਸਾਦ ਨਹੀਂ ਰਹਿ ਜਾਂਦਾ, ਇਹ ਮਹਾਂ ਪ੍ਰਸਾਦ ਬਣ ਜਾਂਦਾ ਹੈ। ਉਚਾਰਨ ਕਰੋ ਸ਼੍ਰੀ ਵਾਹਿਗੁਰੂ। ਤਾਂ ਮੇਰਾ ਕਹਿਣ ਤੋਂ ਭਾਵ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਇਹ ਤੁਰੋਂ ਪਤਾਲੋਂ ਲਈ ਕੜਾਈ, ਤੁਰੋਂ ਪਤਾਲੋਂ ਲਿਆਏ ਸਨ ਕੜਾ ਪ੍ਰਸਾਦ। ਸਾਰੇ ਬਗਦਾਦ ਦੇ ਲੋਕਾਂ ਨੇ ਜਿੱਥੇ ਕਦਮ ਬੋਸ਼ੀ ਕੀਤੀ ਗੁਰੂ ਨਾਨਕ ਦੇ ਚਰਨਾਂ ਦੀ, ਦਸਤਗੀਰ ਪੀਰ ਨੇ ਵੀ ਕੀਤੀ, ਕਿਉਂਕਿ ਉਹ ਅੱਖਾਂ ਵਾਲਾ ਫਕੀਰ ਸੀ, ਬੜਾ ਪਹੁੰਚਿਆ ਹੋਇਆ ਖੁਦਾ ਨਾਲ ਮਿਲਿਆ ਹੋਇਆ ਫਕੀਰ ਸੀ। ਉਸਨੇ ਪੁੱਤਰ ਨੂੰ ਇਸੇ ਲਈ ਭੇਜਿਆ ਸੀ ਬਈ ਸਾਰਿਆਂ ਦੀ ਤਸੱਲੀ ਹੋ ਜਾਵੇ, ਜੇ ਮੈਂ ਗਿਆ ਮੇਰੀ ਗੱਲ ਪਤਾ ਨਹੀਂ ਮੇਰਾ ਪਰਿਵਾਰ ਵੀ ਮੰਨੇ ਕਿ ਨਾ ਮੰਨੇ, ਲੋਕ ਮੰਨਣ ਕਿ ਨਾ ਮੰਨਣ, ਪਰ ਜੈ ਜੈਕਾਰ ਹੋਈ ਗੁਰੂ ਨਾਨਕ ਦੇ ਘਰ ਦੀ, ਗੁਰੂ ਨਾਨਕ ਦੀ ਜੈ ਜੈਕਾਰ ਹੋਈ। ਤਾਂ ਇੱਥੋਂ ਦਾ ਬਾਦਸ਼ਾਹ ਜੋ ਗੁਲਾਮ ਕਾਦਰ ਸੀ ਨਾ, ਉਸਨੇ ਵੀ ਬੇਨਤੀ ਕੀਤੀ, ਆਇਆ ਚਰਨਾਂ ਤੇ ਮੱਥਾ ਟੇਕਿਆ, ਮਹਾਰਾਜ ਮੇਰੇ ਦਰਬਾਰ ਚਲੋ, ਮਹਿਲਾਂ ਨੂੰ ਪਵਿੱਤਰ ਕਰੋ, ਮੇਰੇ ਰਾਜ ਨੂੰ ਪਵਿੱਤਰ ਕਰੋ। ਉਚਾਰਨ ਕਰੋ ਸ਼੍ਰੀ
ਵਾਹਿਗੁਰੂ।
ਤੇ ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਇੱਥੇ ਦਰਬਾਰ ਪਹੁੰਚੇ ਤਾਂ ਗਰੀਬ ਨਿਵਾਜ ਮੈਂ ਇੱਕ ਸਵਾਲ ਪੁੱਛਣਾ ਹੈ ਤੁਹਾਨੂੰ, ਜੇ ਕਿਰਪਾ ਕਰੋ ਤਾਂ ਪੁੱਛ ਭਾਈ। ਕਹਿਣ ਲੱਗਾ ਖੁਦਾ ਤੋਂ ਪਹਿਲੇ ਕੌਣ ਸੀ, ਜਿਹੜੇ ਸੁੱਚੇ ਮੋਤੀ ਮੱਥਾ ਟੇਕੇ ਸਨ ਨਾ ਹੀਰੇ ਮੋਤੀ। ਮਹਾਰਾਜ ਕਹਿਣ ਲੱਗੇ ਇਹਨਾਂ ਦੀ ਗਿਣਤੀ ਕਰ, 1, 2, 3, 4 ਗਿਣਤੀ ਕਰਨ ਲੱਗਾ। ਮਹਾਰਾਜ ਕਹਿਣ ਲੱਗੇ ਭੁੱਲ ਗਿਆ ਤੂੰ, ਫਿਰ ਗਿਣਤੀ ਕਰ। ਦੂਜੀ ਵਾਰੀ ਕੀਤੀ, ਮਹਾਰਾਜ ਕਹਿਣ ਲੱਗੇ ਭੁੱਲ ਗਏ, 1, 2, 3 ਤੱਕ ਆਇਆ ਸੀ। ਮਹਾਰਾਜ ਕਹਿਣ ਲੱਗੇ ਹੁਣ ਵੀ ਭੁੱਲ ਗਿਆ ਤੂੰ, ਮਹਾਰਾਜ 3 ਤੱਕ ਤਾਂ ਗਿਣਿਆ, ਹੁਣ ਕੀ ਭੁੱਲਣਾ। ਮਹਾਰਾਜ ਕਹਿਣ ਲੱਗੇ 1 ਤੋਂ ਪਹਿਲਾਂ ਗਿਣ। ਅਖੇ ਜੀ 1 ਤੋਂ ਪਹਿਲਾਂ ਤਾਂ 0 ਹੈ। ਤੇ ਮਹਾਰਾਜ ਕਹਿਣ ਲੱਗੇ ਫਿਰ 1 ਤੋਂ ਪਹਿਲਾਂ ਵੀ ਖੁਦਾ ਸੀ ਤੇ ਹੁਣ ਵੀ ਉਸ ਖੁਦਾ ਦਾ ਇਸ਼ਾਰਾ ਪਸਾਰਾ ਹੈ। ਉਚਾਰਨ ਕਰੋ ਸ਼੍ਰੀ ਆਪਨ ਖੇਲ ਆਪ ਕਰ ਦੇਖੈ, 5ਵੇਂ ਪਾਤਸ਼ਾਹ ਕਹਿੰਦੇ ਹਨ ਆਪਨ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤੋ ਨਾਨਕ ਇੱਕ ਹੈ। ਪਹਿਲੇ ਵੀ ਉਹ ਸੀ ਜਦੋਂ ਜ਼ਮੀਨ ਨਹੀਂ ਸੀ, ਸੂਰਜ ਚੰਦ ਨਹੀਂ ਸਨ, ਆਕਾਸ਼ ਨਹੀਂ ਸੀ, ਉਦੋਂ ਵੀ ਉਹ ਸੀ ਤੇ ਹੁਣ ਵੀ ਤਾਂ ਉਹੀ ਰਮਿਆ ਹੋਇਆ। ਉਚਾਰਨ ਕਰੋ ਸ੍ਰੀ ਮਹਾਰਾਜ। ਇੱਕ ਸਵਾਲ ਹੋਰ ਹੈ ਬਈ, ਪਰਮੇਸ਼ਰ ਜੇ ਹੈ, ਜੇ ਖੁਦਾ ਹੈ ਤਾਂ ਉਹ ਨਜ਼ਰ ਕਿਉਂ ਨਹੀਂ ਆਉਂਦਾ? ਤਾਂ ਗੁਲਾਮ ਕਾਦਰ ਨੇ ਜੋ ਮਹਾਰਾਜ ਦੇ ਸਤਿਕਾਰ ਲਈ, ਸੇਵਾ ਕਰਨ ਲਈ ਦੁੱਧ ਦਾ ਕਟੋਰਾ ਰੱਖਿਆ ਸੀ ਨਾ ਅੱਗੇ, ਤੇ ਮਹਾਰਾਜ ਕਹਿਣ ਲੱਗੇ ਬਈ ਇਹਦੇ ਵਿੱਚ ਘਿਓ ਹੈ, ਦੁੱਧ ਵਿੱਚ ਘਿਓ ਹੈ ਨਾ? ਅਖੇ ਜੀ ਹੈ। ਹਜ਼ੂਰ ਕਹਿਣ ਲੱਗੇ ਨਜ਼ਰ ਕਿਉਂ ਨਹੀਂ ਆਉਂਦਾ? ਭਾਈ ਜੇ ਨਜ਼ਰ ਤੇ ਤਾਂ ਹੀ ਆਵੇਗਾ ਜਦੋਂ ਮਿਹਨਤ ਕਰੇਗਾ, ਦੁੱਧ ਜਮਾਏਗਾ। ਲੱਕੜੀ ਵਿੱਚ ਅਗਨ ਹੈ, ਯਤਨ ਕਰਨਾ ਪਵੇਗਾ, ਬਾਲਣਾ ਪਵੇਗਾ, ਪ੍ਰਚੰਡ ਕਰਨਾ ਪਵੇਗਾ। ਧਰਤੀ ਦੇ ਥੱਲੇ ਪਾਣੀ ਹੈ, ਕੂਆਂ ਖੋਦਣਾ ਪਵੇਗਾ, ਖੋਦਣਾ ਪਵੇਗਾ, ਮਿਹਨਤ ਕਰਨੀ ਪਵੇਗੀ। ਆ ਫੁੱਲ ਵਿੱਚ ਖੁਸ਼ਬੂ ਹੈ, ਪਰ ਯਤਨ ਕਰਕੇ ਇਹਦਾ ਸੈਂਟ ਕੱਢਣਾ ਪਏਗਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਸਗਲ ਬਨਸਪਤ ਮੇ ਬਸੰਤਰ, ਸਗਲ ਦੂਧ ਮੇ ਘੀਆ, ਊਚ ਨੀਚ ਮੇ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਮਹਾਰਾਜ ਕਹਿੰਦੇ ਨੇ ਸਾਰਿਆਂ ਵਿੱਚ ਉਹ ਵਿਆਪਕ ਹੈ, ਸਭ ਮੇ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੇ चानण होए उहदे चानणे विच ही उहदी रूह विच ही उहदे नूर दा ही सारा प्रकाश है। एक नूर ते सब जग उपजिया कौन भले को मंदे। दो सवाल पूछ ले महाराज, एक सवाल होर भी है, कृपा करो गुलाम कादर जो कुछ पूछना ही पूछ ले। कहन लगा खुदा करदा की है, तां गुरु नानक साहब जी मुस्करा के कहन लगे भाई हमेशा जी दे कोल पूछी दे ना, उसनू उच्चे सिंघासन ते बिठाई दे ते आप नीवा बई दे, ये मर्यादा है। महाराज गुस्ताखी दी माफी, मैं तुहाडे आली जगह ते बह जाना, तुसी मेरे आली थां ते आ जाओ। गुरु नानक नू अपने तखत ते बिठा दिता, आप थले आके बह गया। महाराज कहन लगे हुण पुछ की पुछना, तां तीसरा सवाल कहन लगा गुलाम कादर, महाराज ये दसो खुदा करदा की है। तां महाराज मुस्करा के कहन लगे बस एहो कुछ ही करदा है, तैनू उठा के साडे आली जगह ते बिठा दिंदा है, ते मेरे आली जगह ते तैनू बिठाया है, ते तेरे वाले सिंघासन ते मैनू बिठा देता है। उच्चारण करो श्री खिन में राव रंक को करे ही राव रंक कर दारे। खिन दे विच राजा भिखारी हो जाता है, भिखारी बादशाह बन जाता है, ये निरंकार वो आप ही करता है। ता गुलाम कादर ने इस रसना नाल गुरु नानक दे चरण चुमले, ते फिर नाले की पढ़न लगा, धन नानक तेरी बड़ी कमाई, धन नानक तेरी बड़ी कमाई, सारे संसार विच नाम दा छटा दे के। भाई साहब गुरदास जी जिवें लिखदे हन के नाम दा छटा दे के सारे संसार नूं तारिया, कल युग बाबे तारिया, सत नाम पढ़ मंत्र सुनाया, सारिया नूं जोड़ दिता। और मर्दाना जी नाल सन ना, इसे लई लिखिया ना, एक बाबा अकाल रूप दूजा रबाबी मर्दाना। महाराज ने करतारपुर फिर आके डेरे लाए, आप किरत करनी सिखाई, किरत विच्चों वंड के छकना सिखाया, ते हर श्वास जपना सतनाम श्री वाहे गुरु, ये सानू बख्शिश की थी। एक वेरी मर्दाने नू गलवकड़ी विच लै के मेरे पातशाह कहन लगे, मर्दानिया तू मेरा बड़ा साथ दिता है, सारी जिंदगी दुख सुख दा तू भाई वाल रहे हैं, ते हुण तेरा अंत समा नेड़े है, जे तू कवे ता तेरी देही नू ब्राह्मणा वांग दरिया विच रोड़ देईए, जल प्रवाह कर देईए तैनू, जे तेरी ख्वाहिश होवे तां खत्रियां वांग अगन भेट कर देईए, जे तेरी इच्छा है तां मुसलमाना वांगू दबा देईए, जे तेरा चित है तां पारसियां वांगू हवा विच सुट देंदे हां, हुण तेरा अंत समा नेड़े है। मर्दाना जी नेत्र भर आए, जो ब्रह्म अवस्था नूं पुज चुके सन, कहन लगे वाह बाबा वाह, अजे भी शरीरां दे चक्कर विच ਤੁਹਾਡੇ ਸਾਥ ਕਰਕੇ ਦੇਹੀ ਦਾ ਖਿਆਲ ਹੀ ਹਟ ਗਿਆ ਹੈ, ਅਜੇ ਵੀ ਸਰੀਰਾਂ ਦੇ ਚੱਕਰ ਵਿੱਚ ਪਿਆ ਰਹਿਣਾ, ਤੁਹਾਡੇ ਚਰਨਾਂ ਵਿੱਚ ਰਹਿ ਕੇ ਮੈਨੂੰ ਤਾਂ ਦੇਹੀ ਦਾ ਖਿਆਲ ਹੀ ਹਟ ਗਿਆ। ਮੈਂ ਤਾਂ ਹੁਣ ਆਪਣੀ ਆਤਮਾ ਨੂੰ ਕੇਵਲ ਆਪਣੇ ਸਰੀਰ ਦਾ ਸਾਖੀ ਸਮਝਦਾ ਹਾਂ, ਪਰ ਦੇਖਣ ਲਈ ਕਿ ਮਰਦਾਨਾ ਕਿਸ ਥਾਂ 'ਤੇ ਬੋਲ ਰਿਹਾ। ਗੁਰੂ ਨਾਨਕ ਅਮਤਿਆਨ ਲੈਣਾ ਚਾਹੁੰਦੇ ਸਨ, ਮਰਦਾਨਿਆਂ ਤੂੰ ਮੇਰਾ ਬੜਾ ਸਾਥ ਨਿਭਾਇਆ, ਚਿਤ ਕਰਦਾ ਹੈ ਕਿ ਤੇਰੀ ਸਮਾਧ ਬਣਾ ਕੇ ਤੈਨੂੰ ਜੱਗ ਵਿੱਚ ਮਸ਼ਹੂਰ ਕਰੀਏ, ਲੋਕ ਨਮਸਕਾਰਾਂ ਕਰਨ, ਸ਼ਹੀਦਾ ਕਰਨ ਤੈਨੂੰ ਆ ਕੇ। ਮਰਦਾਨਾ ਕਹਿਣ ਲੱਗਾ, ਮਹਾਰਾਜ ਬੜੀ ਮੁਸ਼ਕਲ ਨਾਲ ਤਾਂ ਸਰੀਰ ਰੂਪੀ ਸਮਾਧ ਵਿੱਚੋਂ ਨਿਕਲਣ ਲੱਗਾ ਹਾਂ, ਇਸ ਨੂੰ ਫਿਰ ਪੱਥਰਾਂ ਦੀ ਸਮਾਧ ਵਿੱਚ ਕਿਉਂ ਪਾਉਣਾ ਚਾਹੁੰਦੇ ਹੋ? ਤਾਂ ਇਹ ਸੁਣ ਕੇ ਹੀ ਅਗਾਂਹ ਹੋ ਕੇ ਬਾਬੇ ਨੇ ਮਰਦਾਨੇ ਨੂੰ ਛਾਤੀ ਨਾਲ ਲਾ ਲਿਆ। ਮਰਦਾਨਿਆਂ, ਬੇਕੁੰਠ ਵਿੱਚ ਜਿੱਥੇ ਮੈਂ ਹੋਵਾਂਗਾ ਨਾ, ਮੇਰੇ ਨਾਲ ਹੀ ਤੂੰ ਬੈਠਾ ਹੋਵੇਗਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਹ ਜਦੋਂ ਅੰਤ ਸਮਾਂ ਆਇਆ ਤਾਂ ਮਰਦਾਨੇ ਦੀ ਰੂਹ ਕੀ ਪੁਕਾਰ ਰਹੀ ਹੈ?
ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ,
ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ,
ਵੱਡੀ ਕਮਾਈ 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 ਤੇਰੀ ਵੱਡੀ ਕਮਾਈ,
ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਵੱਡਾ ਪੁਰਖ ਪ੍ਰਗਟਿਆ, ਕਲ ਯੁਗ ਅੰਦਰ ਜੋਤ ਜਗਾਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ,
ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ
ਤੇਰੀ ਵੱਡੀ।